ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੇ ਮਹੱਲਾ ਚੌਥਾ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਣੋ ਜਨ ਭਾਈ ਜਿਤ ਸਹਸਾ ਦੁਖ ਭੁੱਖ ਸਭ ਲਹਿ ਜਾਏ ਰਹਾਉ ਰਵਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਿਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਗ ਆਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਛਿਪਾ ਕਹਿ ਬੁਲਾਏ ਖਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਉ ਲਿਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿਨ ਕੋ ਅਨ ਦਿਨ ਪਰਸੇ जे कृपा करे हर राय वाहे गुरु जी का खालसा वाहे गुरु जी की फतेह
सतनाम वाहे गुरु साहिब जीओ ज्यों बुलाए त्यों बोलिए जा आप बुलाए सोए गुरमुख बानी ब्रह्म है शब्द मिलावा होए कहां बुद्ध प्रभ तुझ हमारी बरन सके मेहमा जो तिहारी हम न सकत कर सिफत तुम्हारी आप ले हो तुम कथा सुधारी आप ले हो तुम कथा सुधारी गुरगद्दी गुर सिंघासन ते जुगो जुग अटल सतगुरु सुभाईमान धन श्री गुरु ग्रंथ साहिब जी महाराज जिन्हां नू धन कहिया जम भी नेड़ नहीं आंदा जिन्नी तुदनों धन कहिया तिन जम नेड़ ना आया ऐसी बख्शिश दे मालिक सतगुरु धन श्री गुरु ग्रंथ साहिब जी महाराज जी दे हर रोज दी तरह अमृत वेले सचखंड इस धरती का सचखंड तमाम जगत का सचखंड श्री हरिमंदर साहिब जी विखे प्रकाशमान हुंदे आ जो हुक्म आया ये हुक्म करते का हुक्म आया माध्यम मेरे पातशाह बने ने उस पावन हुक्म नू इस समय आप जी ने गुरुद्वारा मंजी साहब दीवान हाल श्री अमृतसर साहब जी दे पावन दर तो शरवन करना कीता आओ एक सांझ प्राप्त करिए उस सांझ दा आरंभ पावन फतेह तो कर दिया बड़े प्यार विच बड़े सत्कार विच बड़े भाव विच भर के आओ साहब दा हुक्म मनिए ते सारे प्यार च भर के फतेह नाल सांझ पावीए आखो जी वाहिगुरु जी का खालसा वाहिगुरु जी की फतेह ए अज दे पावन हुक्म श्री गुरु ग्रंथ साहिब जी महाराज जी दे 733 अंग ते सुभाईमान ने गुरु रामदास पातशाह धन गुरु रामदास महाराज सूही राग विच इस पावन हुक्म बख्शिश करदे ने आओ साहिब दी असीस प्राप्त करिए मेरी ते हथ जोड़ वाहिगुरू जी दे चरणा विच ते सतगुरां दे समक्ष अरदास है पातशाह आप कृपा करदे हो ते हुक्म बख्शदे हो आप कृपा करो ते पावन हुक्म नू पाठ रूप विच पढ़िया जा सकदा है आप बख्शिश करो ते पावन हुक्म नू विचारिया जा सकदा है आप कृपा करो कि साडे विचार बदल के आप दे दित्ते होए हुक्म दे विचारां विच जिंदगी बीत सकदी है आओ साहिब दी सीस प्राप्त करिए शब्द विचार आरंभ तो पहला अपने भले लई ਅਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਸੂਹੀ ਰਾਗ ਹੈ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਿਆ ਸ਼ਬਦ ਹੈ। ਛੇਵੇਂ ਘਰ ਵਿੱਚ ਇਸ ਨੂੰ ਗਾਵਨ ਦੀ ਹਦਾਇਤ ਹੈ। ਮੰਗਲਾਚਰਨ ਕਰਦੇ ਨੇ ਇੱਕ ਓਅੰਕਾਰ, ਚੂੰਕਿ ਭੁੱਲ ਨਾ ਜਾਈਏ ਉਹ ਕਰਤਾ ਇੱਕ ਹੈ, ਉਹ ਓਅੰਕਾਰ ਸਰੂਪ ਹੈ। ਉਸ ਦੇ ਬਣਾਏ ਆਕਾਰ ਨਾਨਾ ਨੇ, ਅਨੇਕ ਨੇ, ਅਨੇਕਾਂ ਆਕਾਰਾਂ ਵਿੱਚ ਉਹ ਆਪ ਵਿਦਮਾਨ ਮੌਜੂਦ ਸੁਭਾਏਮਾਨ ਹੈ। ਆਕਾਰ ਬਣਨ ਤੋਂ ਪਹਿਲਾਂ ਵੀ, ਆਕਾਰ ਬਣ ਜਾਣ 'ਤੇ ਫਿਰ ਵੀ, ਆਕਾਰ ਮਿਟ ਜਾਣ 'ਤੇ ਫਿਰ ਵੀ ਉਸ ਦੀ ਹੋਂਦ ਇੱਕ ਰਸ ਹੀ ਇੱਕ ਰਹਿੰਦੀ ਹੈ। ਅਨੇਕ ਆਕਾਰਾਂ ਵਿੱਚ ਉਹ ਭਾਵੇਂ ਪ੍ਰਤੀਬਿੰਬਤ ਹੈ, ਲੱਖਾਂ ਕਰੋੜਾਂ ਘੜੇ ਪਾਣੀ ਦੇ ਭਰ ਕੇ ਰੱਖਿਆਂ ਵਿੱਚ, ਭਾਵੇਂ ਰਾਤ ਦੀ ਪੂਰਨਮਾਸ਼ੀ ਦਾ ਚੰਦ ਅਤੇ ਚਾਹੇ ਦਿਨ ਦਾ ਸੂਰਜ ਨਜ਼ਰ ਆਉਂਦਾ, ਪਰ ਸੂਰਜ ਤਾਂ ਇੱਕ ਹੈ ਨਾ, ਉਹ ਤਾਂ ਪ੍ਰਤੀਬਿੰਬਤ ਹੈ। ਪਰਮੇਸ਼ਵਰ ਦੀ ਸ਼ਕਤੀ ਅਨੇਕ ਆਕਾਰਾਂ ਵਿੱਚ ਕੰਮ ਵੀ ਕਰਦੀ ਹੈ। ਸਭ ਅੰਦਰ ਜੋਤ ਹੈ, ਸਭ ਮੈਂ ਜੋਤ, ਜੋਤ ਹੈ ਸੋਏ, ਪਰ ਅਨੇਕਾਂ ਜੀਵਾਂ ਵਿੱਚ ਉਹ ਅਨੇਕ ਨਹੀਂ ਹੋ ਜਾਂਦਾ, ਉਹ ਇੱਕ ਹੈ। ਇਸ ਏਕੇ ਕਾ ਜਾਣੈ ਪਿਓ, ਇਸ ਏਕੇ ਕਾ ਜਾਣੈ ਪਿਓ, ਆਪੇ ਕਰਤਾ ਆਪੇ ਦਿਓ। ਉਹ ਐਸਾ ਪ੍ਰਕਾਸ਼ਮਾਨ ਵਾਹਿਗੁਰੂ, ਉਹ ਸਤਿਗੁਰੂ ਦੀ ਕਿਰਪਾ ਹੋ ਜਾਵੇ, ਉਸ ਨੂੰ ਜਾਣ ਸਕਦੇ, ਪਹਿਚਾਣ ਸਕਦੇ, ਇੱਕ ਬਿਕ ਹੋ ਸਕਦੇ, ਉਸ ਦਾ ਆਰਾਧਨ ਕਰ ਸਕਦੇ, ਉਸ ਨਾਲ ਸੁਰਤ ਜੋੜ ਸਕਦੇ, ਉਸ ਨੂੰ ਅਨੇਕਾਂ ਵਿੱਚੋਂ ਇੱਕ ਰੂਪ ਕਰਕੇ ਵੇਖ ਸਕਦੇ। ਇਹ ਮੇਰੇ ਸਾਹਿਬ ਦਾ ਆਰੰਭ ਮੰਗਲਾਚਰਨ ਹਜ਼ੂਰ ਨੇ ਬਖਸ਼ਿਸ਼ ਕੀਤਾ। ਆਓ ਅੱਗੇ ਸ਼ਬਦ ਦਾ ਆਰੰਭ ਹੋ ਰਿਹਾ, ਧਿਆਨ ਨਾਲ ਸ਼ਰਵਣ ਕਰੀਏ ਜੀ।
ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ।
ਉੱਤਮ ਪਦਵੀ, ਉੱਤਮ ਸਿੰਘਾਸਨ, ਉੱਚੀ ਅਵਸਥਾ, ਇਹ ਕਿਵੇਂ ਬਣਦੀ ਹੈ? ਕਿਸੇ ਉੱਚੀ ਪਦਵੀ 'ਤੇ ਬੈਠਿਆਂ ਉੱਚੇ ਨਹੀਂ ਹੋਈਦਾ। ਹਰੀ ਜਪਦਿਆਂ ਭਾਵੇਂ ਨੀਚ ਜਾਤ ਹੋਵੇ, ਪਰ ਉੱਤਮ ਪਦਵੀ ਮਿਲ ਜਾਂਦੀ ਹੈ। ਸਾਰ ਕਿਤਾਬਲੀ ਦਾ ਕਰਤਾ ਇੱਕ ਗੱਲ ਲਿਖਦਾ, ਉਹ ਕਹਿੰਦਾ, ਉੱਚੋ ਥਿਤ ਉੱਚੋ ਨਹੀਂ, ਉੱਚੋ ਗੁਣਕਰ ਹੋਏ, ਕਾਗ ਅਟਾਰੀ ਪਰ ਬਹੇ ਤੋ ਕਿਆ ਖਗਪਤ ਹੋਏ। ਕਹਿੰਦੇ ਨੇ ਕਾਂ ਉਹ ਉੱਚੀ ਅਟਾਰੀ 'ਤੇ ਬਹਿ ਜਾਏ ਤਾਂ ਕਾਂ ਹੀ ਰਹੇਗਾ ਨਾ, ਉਹਨੂੰ ਤਾਂ ਖਗਪਤ ਗਰੜ 'ਤੇ ਨਹੀਂ ਨਾ ਕਹਿ ਦਿਆਂਗੇ। ਗਰੜ ਭਾਵੇਂ ਨੀਵਾਂ ਵੀ ਬੈਠਾ ਹੋਵੇ ਤਾਂ ਗਰੜ ਗਰੜ ਹੋਵੇਗਾ। ਉੱਤਮ ਪਦਵੀ ਉਸ ਉੱਚੇ ਨਾਲ ਜੁੜਿਆ ਬਣਦੀ ਹੈ, ਕਿਉਂਕਿ ਸਭ ਤੋਂ ਉੱਚਾ ਵਾਹਿਗੁਰੂ ਦਾ ਨਾਮ ਹੈ ਅਤੇ ਵਾਹਿਗੁਰੂ ਦੇ ਉੱਚੇ ਨਾਮ ਨਾਲ ਜਿਹੜੇ ਜੁੜ ਜਾਂਦੇ ਨੇ ਉਹ ਜਾਤ ਭਾਵੇਂ ਬ੍ਰਾਹਮਣ ਦੀ ਹੋਵੇ, ਭਾਵੇਂ ਜਾਤ ਸ਼ੂਦਰ ਦੀ ਹੋਵੇ, गल जात दी नहीं, गल अंदर जोत दी प्रगट हो जाती। जात मैं जोत, जात मैं जोत, जोत मैं जाता। जिन्ना ने इस जात विच जोत नू जान लिया, गल उन्हां दी संसार उत्ते उची हो जाती है। मैं एक बेनती करांगा, धन गुरु रामदास पातशाह जात पखों सोडी सुल्तान पातशाह ने, सोडी सृष्ट सकल तारण को अब गुर रामदास को मिली बढ़ाई। आप उची जात च होण दे बावजूद भी उची जात वालियां नू झंझोड़िया ने। गुरु नानक पातशाह बेदी कुल विचों ने, तीन बेदियन की कुल विखे प्रगटे नानक राए। पर उन्होंने, मैं बेनती करा, अगर रब का नाम ते सिमरन नहीं ते उची जात वालियां नू झंझोड़िया ने। फकड़ जाति फकड़ नाओ, सबना जिया इको छाओ, आपो जे को भला कहाए, नानक ता पर जापै जां पत लिखे पाए। गल जात दी नहीं, ध्यान च रख लेना। गुरु रामदास पातशाह जी ने पूछ लिया, महाराज तुहाडी जात की है? वो कहंदे, मेरी जात पुछनी जे ते सुनो, हमरी जात पांत गुर सतगुर हम वेचियो सिर गुर के। कहन लगे, मैं अपना सिर गुरु कोल वेच दिता, मैं अपनी मत गुरु अगे समर्पित कर दिती है। ते जे साडी जात ते पांत दे अर्थ हुंदे ने, अखरी अर्थ है पांत दे लाइन, ते भाव अर्थ है खानदान, पिता दा पिता, ओ फिर उस दा पिता, दादा पड़दादा, चगड़ दादा छगड़ दादा, ओ वड्डा जिहड़ा खानदान, उस नूं कहिंदे ने पांत। कहन लगे, मेरा खानदान ते मेरी जात मेरा गुरु ते मेरा सतगुरु। जे मेरा खानदान वेखना जे गुरु नानक, गुरु अंगद देव, गुरु अमरदास। मेरी जात वेखनी जे ते जो मेरा गुरु जोत ओ मेरी जात। हमरी जात पांत गुर सतगुर हम वेचियो सिर गुर के, जन नानक नाम परयो गुर चेला, हर राखो लाज जन के। ओ फरमान करदे ने धन गुरु रामदास पातशाह, नीच जात हर जपतिया उत्तम पदवी पाए। जात भावें नीच होवे पर हरी जपे, वाहिगुरु सिमरन करे, वाहिगुरु नाल एकमेक हो जाए, उस दी पदवी उची हो जांदी, उस दा संघासन उस दी अवस्था ओ उची हो जांदी, ओ मान योग हो जांदा, ओ सन्मान योग हो जांदा, ਭਾਵੇਂ ਜਾਤ ਉਸ ਦੀ ਨੀਚ ਹੀ ਕਿਉਂ ਨਾ ਹੋਵੇ ਜੀ।
ਪੁੱਛੋ ਬਿਦਰ ਦਾਸੀ ਸੁਤੈ, ਕਿਸ਼ਨ ਉਤਰਿਆ ਘਰ ਜਿਸ ਜਾਏ।
ਬਿਦਰ ਨੂੰ ਪੁੱਛੋ ਨਾ, ਪੁੱਛੋ ਬਿਦਰ, ਦਾਸੀ ਸੁਤੈ, ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਨ ਕੋ ਰਾਜ ਦੀਏ, ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ, ਨਾਮੇ ਕੇ ਸਵਾਮੀ ਤੇ ਉਤਰੇ। ਅਗਰ ਬਿਦਰ ਨੂੰ ਪੁੱਛੋ ਵੀ ਸੁਣਾ, ਤੇਰੇ ਘਰ ਜਦੋਂ ਕ੍ਰਿਸ਼ਨ ਜੀ ਆਏ ਤੇ ਤੈਨੂੰ ਕੀ ਜਾਪਿਆ, ਤੇ ਬਿਦਰ ਕਹਿ ਦੇਵੇਗਾ ਵੀ ਮੈਂ ਤੇ ਧਨ ਧਨ ਹੋ ਗਿਆ, ਮੇਰੀ ਹਾਲਤ ਧਨ ਪੱਖੋਂ ਗਰੀਬੀ ਦੀ। ਧਿਆਨ 'ਚ ਰੱਖਣਾ ਜ਼ਰਾ, ਇੱਥੇ ਬਿਦਰ ਦੀ ਗੱਲ, ਉਸ ਦੀ ਜਾਤ ਦੀ ਗੱਲ ਵੀ ਉੱਚੀ ਨਹੀਂ, ਨੌਕਰਾਣੀ ਦਾ ਪੁੱਤਰ ਹੈ। ਪੁੱਛੋ ਬਿਦਰ ਦਾਸੀ ਸੁਤ ਹੈ, ਸੁਤ ਕਹਿੰਦੇ ਨੇ ਪੁੱਤਰ ਨੂੰ, ਦਾਸੀ ਕਹਿੰਦੇ ਨੇ ਨੌਕਰਾਣੀ ਨੂੰ। ਨੌਕਰਾਣੀ ਦਾ ਪੁੱਤਰ ਘਰ ਵਿੱਚ, ਘਰਾਂ ਘਰਾਂ ਵਿੱਚ ਕੰਮ ਕਰਨ ਵਾਲੀ ਦਾ ਇਹ ਪੁੱਤਰ, ਧਨ ਵੀ ਕੋਲ ਨਹੀਂ, ਜਾਤ ਵੀ ਇਸ ਦੀ ਵਧੀਆ ਨਹੀਂ, ਦੋਨੋਂ ਗੱਲਾਂ ਨੇ। ਕਈ ਵਾਰੀ ਧਨ ਕੋਲ ਹੋਵੇ ਨਾ, ਧਿਆਨ 'ਚ ਰੱਖ ਲੈਣਾ, ਜਾਤ ਟੱਕੀ ਜਾਂਦੀ ਹੈ। ਕਈ ਵਾਰੀ ਮਨੁੱਖ ਦਾ ਧਨ ਉਸ ਨੂੰ ਜਾਤ ਪਾਤ ਵੱਲ ਲੋਕਾਂ ਨੂੰ ਵੇਖਣ ਹੀ ਨਹੀਂ ਦਿੰਦਾ। ਪਰ ਇੱਥੇ ਤੇ ਧਨ ਵੀ ਕੋਲ ਨਹੀਂ, ਗਰੀਬ ਵੀ ਬਹੁਤ ਹੈ, ਜਾਤ ਵੀ ਵਧੀਆ ਨਹੀਂ, ਪਰ ਅੰਦਰ ਭਾਵ ਬਹੁਤ ਵਧੀਆ, ਅੰਦਰ ਰੱਬ ਦਾ ਪਿਆਰ ਬੜਾ, ਨਾਮ ਸਿਮਰਨ ਬੜਾ ਕਰਦਾ, ਧਰਮ ਦੇ ਮਾਰਗ ਵੱਲ ਸੁਰਤ ਬੜੀ ਰਹਿੰਦੀ ਹੈ। अंदर कृष्ण जी का उपदेश संभाल के जीन वाल है। तो सच तो यह है कृष्ण जी जाते ने दुर्योधन कोल पांडवों की तरफों सालस बन के गलबात कराने के लिए। शाम पै जाती है, इधर दुर्योधन नू भी संदेश भेजिया गया कि असी आ रहे हैं। दुर्योधन ने बड़ी तैयारी की है, पलंग सुंदर बिछाया, वधिया पकवान बनाए ने। मैं लोगों की हालत आम देखी है, अपने घर भावें एक सब्जी एक दाल ना रोटी खा लैन, पर जो किसी विशेष व्यक्ति को सद्दा पत्र दिता हों ते उस समय उसके मान सम्मान लई अते अपनी इज्जत वधाउण लई, दोनों गल्लां ने अपनी इज्जत वधाउण लई ते दूजे का मान सम्मान करन लई कई तरह के पकवान बना के अगे रखे जाते हैं। हुण इसने कई तरह के पकवान बना के तैयार किए ने, कृष्ण जी दे लई सुंदर रिहायश का प्रबंध किया। पर कृष्ण जी चूके ने प्रेम की खिच पाई है ते चले गए ने बिदर दे बिल्कुल गरीब जे घर दे विच। बस की होया वेखदिया सार चाह विच भर गया है, मेरे गरीब दे घर इतने महाराज आ गए, वाह वाह चाह विच भरिया। इसते घर वाली औली बौली होई, हुण बड़ा आदर ते सत्कार करदे आ। जो कुछ भी मैं बेनती कर लगा, सादा भोजन घर विच बनिया सी, पता ते है ही नहीं सी भी उन्होंने आना, साग बनाया खेत विचों तोड़ लिया, पैसे भी खर्च करने नहीं पाए ते साग विच नमक पाउणा भी भुल गई है, ध्यान च रख लेना। पर साग विच भावें नमक नहीं पाया पर अपना प्यार बड़ा पाया, प्रीत बड़ी है अंदर, भाव इस विच है। हुण जदों कृष्ण जी नूं भोजन छकाया वो साग नाल रोटी खवा दित्ती है, उन्हां भी चाह विच भर के उस तो भोजन नहीं वेख्या, उसका प्यार वेख्या ते खा लिया। जदों भोजन छक बैठे ने परिवार इकट्ठा हो गया, कहिंदे ने कोई रब दे घर की गल सुनाओ। कृष्ण जी ने हरी चर्चा शुरू कर ली, परमेश्वर की महिमा सुनान लग पे। मैं बेनती करा सारी रात कृष्ण जी रब दे घर की गल सुनाई गए ते बिदर इस दे घर वाली ते परिवार सुनदा गया, पता ही ना चलिया भी रात कित्थे लंघ गई है। ध्यान च रख लेना हजूर दा एक कथन है, गम होवे चिंता होवे सोच होवे बंदा सौंदा पर गम करके फिर उठ खलोंदा, फिर सौंदा फिर उठ खलोंदा, नींद नहीं चंगी तरह आउंदी। रात ना विहावी साकता जिन्ना विसरा ना हो, शबे गम कट तो जाती है मगर कट कट कर सुबह होती है, मगर बहुत मुश्किल से। पर इधर ते रब दे गुण गाउंदिया पता ही नहीं लगा रात कित्थे लंघ गई है। सच करके जानियो अमृत वेला होया। आ कृष्ण जी ने दुर्योधन दे घर बस दिन चढ़दिया दस्तक आ दिती। दुर्योधन हैरान हो गया भी रात आना सी रात नहीं आए, कित्थे रहे? क्या जी मैं बिदर दे घर रहा है, बिदर घर ओ गरीब जे दे घर, मेरे घर क्यों नहीं आए? गुरबाणी चो पंक्तियां ध्यान च लेना, राजन कौन तुम्हारे आवे, ऐसो पाओ बिदर को देखियो ओ गरीब मोहे पावे, हस्ती देख परम ते भूला श्री भगवान ना जानिया, तुमरो दूध बिदर को पानो अमृत कर मैं मानिया, तेरा दुध ते बिदर दा पानी भी तेरे नालों ज्यादा स्वाद, तुमरो दूध बिदर को पानो अमृत कर मैं मानिया, खीर समान साग मैं पाया गुण गावत रैन बिहानी। सारी रात गुण गाउंदियां बीत गए, खीर समान साग मैं पाया गुण गावत रैन बिहानी, कबीर को ठाकुर अनंत विनोदी जात ना काहू की मानी। ये है श्री अकाल, यह है नीच जात हर जपत्या उत्तम पदवी पाए, पूछो बिदर दासी सुत है किशन उतरिया घर जिस जाए।
हर की अकथ कथा सुनो जन पाई, जित सहसा दुख भूख सब लह जाए।
हर की अकथ कथा, आवो संत प्यारियो, अकथ की करें कहानी, करें कहानी अकथ केरी, कित द्वारे पाइए, तन मन धन सब सौंप गुर को, हुक्म मनिए पाइए, हुक्म मनियो हो गुरु केरा, गावो सची बाणी, कह नानक सुनो संतो कथियो अकथ कहानी। हजूर कहन लगे हर की अकथ कथा है, ए भाई ए जन ए रब दे सेवक, हर दी अकथ कथा सुन। वो वर्णन नहीं कीती जा सकती, मैं बेनती कर लगा, अकथ दे अर्थ ने उस नूं कथन नहीं कीता जा सकता, अकथ कथिया ना जा सके, कथनी कथी ना आवे तोट, कथ कथ कथी कोटी कोट कोट करोड़ा करोड़ उस नूं कथन करदे ने, पर उस नूं फिर भी कहा नहीं जा सकता। बस अकथ दा मतलब जिस नूं कथन कीतियां भी पूर्ण तौर ते बयान ना कीता जा सके उस नूं कहिंदे ने अकथ। तू बेअंत को विरला जाना, गुर प्रसाद को शब्द पछाना, बस उस अकथ नूं की कथना भी तू अकथ है, ध्यान च रख लेना। तो हर की अकथ कथा सुनो जन पाई, जित सहसा दुख भूख सब लै जाए, रब नाल जुड़िया, ध्यान च रख लेना, दुख चले जाते, भुख मुक जाती, सहसा अंदर सहम, पता नहीं की होएगा, पता नहीं ठीक होएगा कि गलत होएगा, संशय वृत्ति, सहम बनिया रहना, पता नहीं आने वाला समा कैसा गुजरेगा। हजूर कह लगे तेनू सहम करन दी लोड़ नहीं, तेनू संशय विच पैन दी लोड़ नहीं, जे रब नाल जुड़ गए उसनू बांह फड़ा दिती ते बेड़ा पार, जे रब नाल जुड़ गए ते दुख सारे चले जाणगे, इस संशय विच ना रही भी दुख जाणगे के नहीं जाणगे, नहीं लै जाणगे दुख, ये सच है। सूरज चढ़े भला असी सोचते हैं भी हनेरा पता नहीं जाएगा कि नहीं जाएगा, ध्यान च रख लेना। लाइट जलाइए घर दी रात नूं ते कई अंदर सोच हुंदी है भी पता नहीं हनेरा जाएगा कि नहीं जाएगा, जिवें दीवा बले अंधेरा जाए तिवें रब दा नाम जपिया कि सोचोगे भी पाप जाणगे कि नहीं जाणगे। पापां दा ते कारण दुख है, दुख दा कारण पाप ने, ध्यान च रख लेना। कि तुसी ये सोचोगे भी दुख जाणगे कि नहीं जाणगे, जे सुख दाता वस गया, जे सर्व सुखां का दाता सतगुर उसकी शरण विच आ गए, जे सब सुख दाता राम है उस दा नाम जपन लग पए ते ध्यान च रखियो, फिर दुख कित्थों रह जाणगे, फिर भुख कित्थों रह जाएगी। बस साहब कहन लगे फिर सारा सहम अंदरों मुक जांदा है जिहड़े वाहिगुरु दा सिमरन करदे हन जी।
रहाओ
इस शब्द दा केंद्री भाव दर्शा के हजूर अगो फरमान करदे हन जी।
रवदास चमार उस्तत करे, हर कीरत निमख एक गाए।
रविदास जी दी जात चमार है, चम पशुआं दे उतारने उन्हां दी खानदानी किरत है। रविदास टवंता ढोर नित है अजहो बनारसी आस पासा, बनारस दे आस पास आप लिखदे ने, जेडे ढोर मरे होए पशुआं दा चमड़ा उतारना ओ मेरी खानदानी किरत सी। अब विपर प्रधान कर है डंडौत तेरे नाम शरनाए, रविदास दासान दासा। कहन लगे काम मेरा चमार वाला, चम उतारने रविदास चमार और उस्तत करे, हर कीरत निमख एक गाए। हजूर कहन लगे एक निमक मात्र भी, निमक है ये आया शब्द निमेश तो, निमेश दे अर्थ ने अख दे फरकन जिन्ना समा, जदों असी अख बंद करके खोल लेंदे किन्ना क समा हुंदा, एक सैकंड तो भी घट, एक निमक मात्र भी वाहिगुरु दा नाम रविदास जी ने एक मन होके गाया ते गल पतत जात दी नहीं रही, गल उत्तम पदवी दी बन गई। रविदास चमार उस्तत करे उस्तत मन में कर निरंकार, कर मन मेरे सत व्यवहार, ए सच है जेदे उस अकाल पुरख दी उस्तत विच सिफत विच रविदास वर्गे भी चले गए, ते वाहिगुरु दी कीर्ति नू यश नू एक निमक मात्र भी अंदर गा लिया, ते कैसी अवस्था बन गई। हजूर अगली पंक्ति विच फुरमान कर दे, हां जी,
पतित जात उत्तम पया चार वरन पई पग आए।
पतित जात नीवी जात डिगी होई जात उत्तम अवस्था बन गई, पतित जात उत्तम भया चार वर्ण पए पग आए। वो चारों वर्ण ब्राह्मण खत्री वैश ते शूदर वो सारे आ मस्तक झुकांदे ने, चूंकि आप लिखिया ना अब विपर प्रधान विपर पंडित, पंडितां तो भी सरमोर बना दिता करते ने, तेरे नाम शरणाए रविदास दासान दासा, मैं तेरा दास बन गया, बाकी सारे आके मेरे दास बनने शुरू हो गए। चार वर्ण पए पग आए, गल ए नहीं सी भी ये चमार है, कौन उस चमार नू मथा टेकदा, पर गल अंदर नाम सिमरन दी बन गई, उस करते ने उसनू उच्चतम पदवी बख्शिश कर दिती। एक गल ध्यान च रख लेना, जात नाल जुड़ के कोई उच्चा नहीं, जात नाल जुड़िया कोई नीवा नहीं। इस कारण कबीर जी ते कटाक्ष कीता उस समय दे ब्राह्मण लोगां ने, तू ते जुलाहा है, तेरी जात की है, तू उच्चा सन्मान योग की हो गया, एवें भुले भुलेखे विच पै के लोग तेरा सन्मान करदे ने, तैनू चंगा चंगा कहंदे ने, तेरे अगे हथ जोड़दे ने। ते कबीर जी कहन लगे, तू कौन है? कहंदे मैं ब्राह्मण। कहंदे मैनू एक गल दस, जो तू ब्राह्मण ब्राह्मणी जाया तो आन बाट काहे नहीं आया? जिस ढंग नाल मेरा जन्म होया उसे ढंग नाल तेरा जन्म होया, जे तू ब्राह्मण सै ते किसे होर तां ना जन्म लेना सी। अते अगली गल एक होर कह दिती, ए ते होगी तेरे जन्म दी गल, हुण इस वक्त गल ध्यान च रख भी तुम कत ब्राह्मण, हम कत सूद, हम कत लोहू, तुम कत दूध। कहन लगे मैं जरा क सूई लैके तेरे चमड़े नू जरा क चुभोवां, ते तेरे अंदरों भी खून निकलेगा, मेरे अंदरों भी खून निकलेगा, मैनू यह दस भी तेरे अंदरों दुध निकलेगा मेरे अंदरों खून निकलेगा? हम कत लोहू तुम कत दूध, तू कादी एवें ब्राह्मण पने की गल करदा, जेड़ा चमड़ा मैनू ओही तैनू, जेड़ा खून मेरे विच ओही तेरे विच, जिवें तू जम्मिया उवें मैं जम्मिया। ध्यान च रख लेना, ऐसा कटाक्ष सी भी वह उच्ची जात वाले बोल नहीं सके। एक मैं बेनती करा, धन गुरु ग्रंथ साहब महाराज विच धन गुरु अर्जन देव पातशाह जी ने इत्थे रविदास जी नू भी बिठाया, इत्थे भगत कबीर जी जात दे जुलाहे उन्हां नू भी बिठाया, इत्थे सदना जात दा कसाई उस नू भी बिठाया। सच ये है इत्थे सिर्फ नीवी जात वाले ही नहीं बिठाए, इत्थे जे भगत त्रिलोचन पंडित सी ते उस नू भी बिठाया। इस करके नहीं बिठाया भी ये कोई चमार है, जुलाहा है, कोई नामा छिंबा है, नहीं, इस करके नहीं, इन्हां कोल रब दा नां सिमरन अभ्यासी जीवन है, ये नहीं वेख्या कौन है। तो हजूर कहन लगे, जात नाल ना जुड़ियो, नाम सिमरन अभ्यासी जीवन करन वाले और रविदास चमार सी पर पतत जात सी उत्तम हो गया। ये सच है, जदों राजे जनक ने गुरमुख जनक ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਇਹ ਗੱਲ ਵੀ ਉਹ ਜਨਕ ਗੁਰਮੁਖ ਬਣ ਗਿਆ। ਗੁਰਮੁਖ ਜਨਕ ਹਰ ਨਾਮ ਲਿਵ ਲਾਈ। ਪਰ ਧਿਆਨ 'ਚ ਰੱਖਿਓ, ਜਦੋਂ ਜਨਕ ਨੂੰ ਭੁਲੇਖਾ ਪਿਆ ਸੀ ਰਾਤ ਦੇ ਸੁਪਨੇ ਦਾ, ਵੀ ਸੁਪਨੇ ਵਿੱਚ ਬਣ ਗਿਆ ਭਿਖਾਰੀ, ਰਾਜ ਕਿਸੇ ਖੋਹ ਲਿਆ, ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਜਾਗਦਿਆਂ ਸਾਰੇ ਵਿਦਵਾਨ ਪੰਡਿਤ ਸਾਧੂ ਮਹਾਤਮਾ ਇਕੱਠੇ ਕਰਕੇ ਸਾਰਿਆਂ ਨੂੰ ਪੁੱਛਦਾ ਇੱਕ ਗੱਲ, ਸਿੱਧੀ ਨਹੀਂ ਪੁੱਛਦਾ ਵੀ ਉਹ ਸੁਪਨਾ ਆਇਆ ਸੀ, ਨਹੀਂ ਇੰਨਾ ਕੀ ਪੁੱਛਦਾ, ਇਹ ਸੱਚ ਹੈ ਕਿ ਉਹ ਸੱਚ ਹੈ ਵੀ ਇਹ ਰਾਜ ਜਿਹੜਾ ਮੇਰਾ ਨਾ ਇਹ ਕਾਇਮ ਰਹੇਗਾ ਕਿ ਜਿਹੜਾ ਸੁਪਨਾ ਆਇਆ ਵੀ ਉਹ ਹੋਣ ਵਾਲਾ। ਪਰ ਕਿਸੇ ਨੂੰ ਗੱਲ ਸਮਝ ਨਹੀਂ ਆਉਂਦੀ, ਕੋਈ ਜਵਾਬ ਨਹੀਂ ਦੇ ਪਾਉਂਦੇ, ਅਤੇ ਰਾਜਾ ਕਹਿੰਦਾ ਵੀ ਦੇਖੋ ਮੈਂ ਤੁਹਾਨੂੰ ਰੱਖਾਂਗਾ ਆਪਣੇ ਕੋਲ, ਰੱਖਾਂਗਾ ਕੈਦ ਦੀ ਤਰ੍ਹਾਂ, ਕੈਦੀ ਨਹੀਂ ਬਣਾਵਾਂਗਾ, ਪਰ ਤੁਸੀਂ ਜਾ ਨਹੀਂ ਸਕਦੇ, ਰੋਟੀ ਖਾਓ, ਭੋਜਨ ਖਾਓ, ਕੱਪੜਾ ਲਓ, ਜੋ ਚਾਹੀਦਾ ਲਓ, ਪਰ ਮੇਰੇ ਸਵਾਲ ਦਾ ਜਵਾਬ ਸੋਚੋ, ਇਹ ਸੱਚ ਹੈ ਕਿ ਉਹ ਸੱਚ ਹੈ। ਕਹਿੰਦੇ ਉਸ ਸਮੇਂ ਅਸ਼ਟਾਵਕਰ ਆਉਂਦਾ, ਇਸ ਦੇ ਸਰੀਰ ਦੇ 8 ਵਲ ਪੈਂਦੇ ਨੇ ਜਦੋਂ ਚੱਲਦਾ ਕੁਬੜਾ, ਇਸ ਕਰਕੇ ਇਸਦਾ ਨਾਮ ਸੀ ਅਸ਼ਟਾਵਕਰ। ਹੁਣ ਇਹ ਰੱਬ ਦੀ ਰਹਿਮਤ ਨਾਲ ਉਮਰ ਵੀ ਛੋਟੀ, ਸਰੀਰ ਵਿੱਚ 8 ਵਲ ਪੈਂਦੇ ਨੇ, ਪਰ ਇਸ ਦੇ ਅੰਦਰ ਰੱਬ ਦੀ ਭਗਤੀ ਸਦਕਾ ਆਤਮਕ ਗਿਆਨ ਬਹੁਤ ਉਚਾਈਆਂ ਤੱਕ ਪਹੁੰਚਿਆ ਹੋਇਆ ਸੀ। ਇਸ ਦਾ ਵੀ ਪਿਤਾ ਫੜਿਆ ਹੋਇਆ ਸੀ, ਇਹ ਹੁਣ ਆਪਣੇ ਪਿਤਾ ਅਤੇ ਬਾਕੀ ਸਾਰਿਆਂ ਨੂੰ ਛਡਾਉਣ ਦੇ ਲਈ, ਰਾਜੇ ਦਾ ਜਵਾਬ ਦੇਣ ਲਈ ਇਸ ਨੇ ਸੰਦੇਸ਼ ਭੇਜਿਆ ਵੀ ਮੈਂ ਜਵਾਬ ਦਿਆਂਗਾ। ਕਹਿੰਦੇ ਨੇ ਉਸ ਸਮੇਂ ਰਾਜੇ ਜਨਕ ਨੇ ਨਾ ਸਾਰਿਆਂ ਦੀ ਸਭਾ ਲਗਾ ਲਈ, ਜਿੰਨੇ ਸਾਧੂ ਮਹਾਤਮਾ ਬ੍ਰਾਹਮਣ ਉਹ ਸਨ ਨਾ ਕੋਲ ਵਿਦਵਾਨ ਬੈਠੇ, ਉਹਨਾਂ ਸਾਰਿਆਂ ਦੀ ਸਭਾ ਲਗਾ ਲਈ, ਆਪਣੇ ਵਜ਼ੀਰ ਮੰਤਰੀ ਸਾਰੇ ਸੱਦ ਲਏ ਵੀ ਇੱਕ ਆ ਰਿਹਾ ਹੈ ਅਸ਼ਟਾਵਕਰ, ਉਹ ਮੇਰੇ ਸਵਾਲ ਦਾ ਜਵਾਬ ਦੇਣ ਆ ਰਹੇ। ਲਓ ਜੀ, ਜਦੋਂ ਇਸ ਨੇ ਸਭਾ ਵਿੱਚ ਪ੍ਰਵੇਸ਼ ਕੀਤਾ ਨਾ, ਅਤੇ ਜਿੰਨੇ ਸਾਧੂ ਮਹਾਤਮਾ ਬ੍ਰਾਹਮਣ ਬੈਠੇ ਸੀ ਨਾ, ਉਹ ਅਸ਼ਟਾਵਕਰ ਵੱਲ ਵੇਖ ਕੇ ਖਿੜ ਖੜਾ ਕੇ ਹੱਸ ਪਏ ਵੀ ਇਹ 8 ਵਲ ਸਰੀਰ 'ਚ ਪੈਂਦੇ, ਅਤੇ ਛੋਟੀ ਜਿਹੀ ਉਮਰ ਦਾ ਬੱਚਾ ਸਾਡੇ ਵਰਗੇ ਬੁੱਢੇ ਬੁੱਢੇ ਪੰਡਿਤ ਸਾਧੂ ਅਤੇ ਜਵਾਬ ਨਹੀਂ ਦੇ ਸਕੇ, ਆ ਗਿਆ ਜਵਾਬ ਦੇਣ ਵਾਸਤੇ। ਜਦੋਂ ਸਾਰੇ ਖਿੜ ਖੜਾ ਕੇ ਹੱਸ ਪਏ, ਅਸ਼ਟਾਵਕਰ ਵੇਖਦਾ ਰਿਹਾ, ਸਾਰੇ ਹੱਸ ਕੇ ਚੁੱਪ ਕਰ ਗਏ, ਅਤੇ ਅਸ਼ਟਾਵਕਰ ਵੀ ਖਿੜ ਖੜਾ ਕੇ ਉੱਚੀ ਹੱਸ ਪਿਆ। ਉਹ ਰਾਜਾ ਜਨਕ ਪੁੱਛਦਾ ਵੀ ਕਿਉਂ ਹੱਸੇ ਹੋ? ਕਹਿੰਦਾ ਵੀ ਇਹ ਕਿਉਂ ਹੱਸੇ ਨੇ? ਕਹਿੰਦਾ ਪਤਾ ਤਾਂ ਮੈਨੂੰ ਵੀ ਨਹੀਂ ਹੈ ਕਿਉਂ ਹੱਸੇ ਨੇ। ਅਸ਼ਟਾਵਕਰ ਕਹਿੰਦਾ ਮੈਂ ਹੱਸਿਆ ਵੀ ਤੂੰ ਚਮਾਰਾਂ ਦੀ ਸਭਾ ਲਗਾਈ ਹੈ, ਇਹ ਚਮਾਰ ਇਕੱਠੇ ਕੀਤੇ ਨੇ, ਅਤੇ ਜਿੰਨੇ ਸਾਧੂ ਬ੍ਰਾਹਮਣ ਬੈਠੇ ਸੀ ਨਾ ਉਹ ਬੜੇ ਔਖੇ ਹੋਏ ਵੀ ਇਹ ਛੋਟੇ ਜਿਹੇ ਬੱਚੇ ਦੀ ਹਿੰਮਤ ਵੀ ਸਾਨੂੰ ਚਮਾਰ ਦੱਸ ਰਿਹਾ। ਅਤੇ ਅਸ਼ਟਾਵਕਰ ਨੇ ਆਖਿਆ ਸੀ ਚਮਾਰ ਕਿਸ ਨੂੰ ਕਹਿੰਦੇ ਨੇ? ਜਿਹੜਾ ਚੰਮ ਵੇਖੇ। ਕਹਿਣ ਲੱਗੇ ਤੁਸੀਂ ਮੇਰੇ ਸਰੀਰ ਦਾ ਚੰਮ ਵੇਖਿਆ, ਤੁਸੀਂ ਜਵਾਬ ਰਾਜੇ ਨੂੰ ਕੀ ਦਿਓਗੇ? ਧਿਆਨ 'ਚ ਰੱਖ ਲੈਣਾ, ਜਿਹੜਾ ਚੰਮ ਨਾਲ ਜੁੜਿਆ ਸਰੀਰ ਟੇਢਾ ਮੇਢਾ ਅਤੇ ਛੋਟਾ ਜਿਹਾ ਬੱਚਾ, ਕਹਿਣ ਲੱਗੇ ਤੁਸੀਂ ਚਮਾਰ ਇਸ ਕਰਕੇ ਵੀ ਤੁਹਾਨੂੰ ਅੰਦਰ ਦੇ ਬੈਠੇ ਬ੍ਰਹਮ ਦਾ ਪਤਾ ਹੀ ਕੋਈ ਨਹੀਂ ਹੈ, ਇਹ ਸੱਚ ਹੈ। ਸਾਰੇ ਖਾਮੋਸ਼ ਹੋ ਗਏ ਸੀ। ਤਾਂ ਉਸ ਸਮੇਂ ਅਸ਼ਟਾਵਕਰ ਨੇ ਕਹਿ ਦਿੱਤਾ ਸੀ ਨਾ ਇਹ ਸੱਚ ਹੈ ਨਾ ਉਹ ਸੱਚ ਹੈ, ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ। ਰਾਤ ਦਾ ਸੁਪਨਾ ਵੀ ਝੂਠਾ, ਇਸ ਵਕਤ ਦਾ ਤੇਰਾ ਰਾਜ ਵੀ ਝੂਠਾ, ਸੱਚ ਨੂੰ ਲੱਭਣਾ ਹੀ ਅਤੇ ਇਸ ਜਾਤ ਨਾਲ ਨਾ ਜੋੜ, ਅੰਦਰ ਦੀ ਜੋਤ ਨਾਲ ਜੁੜ ਜਾ। ਮੈਂ ਬੇਨਤੀ ਕਰਦੇ ਹਾਂ, ਜਦੋਂ ਅੰਦਰ ਜੀਵਨ ਇਸ ਸਰੀਰਕ ਚਮੜੀ ਤੋਂ ਉੱਪਰ ਉੱਠਦਾ, ਉਹ ਬ੍ਰਹਮ ਦੀ ਗੱਲ ਕਰਦਾ, ਉਹ ਜੋਤ ਦੀ ਗੱਲ ਕਰਦਾ, ਉਹਨਾਂ ਵਿੱਚੋਂ ਸਨ ਭਗਤ ਰਵਿਦਾਸ ਜੀ। ਹਜ਼ੂਰ ਕਹਿਣ ਲੱਗੇ ਪਤਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਏ, ਚਾਰੋਂ ਵਰਨ ਉਹਨਾਂ ਅੱਗੇ ਆ ਕੇ ਮਸਤਕ ਝੁਕਾਉਣ ਲੱਗੇ ਜੀ।
ਨਾਮ ਦੇ ਪ੍ਰੀਤ ਲੱਗੇ ਹਰ ਸੇਤੇ, ਲੋਕ ਛੀਪਾ ਕਹਿ ਬੁਲਾਏ।
ਨਾਮਦੇਵ ਨੂੰ ਅੰਦਰ ਪ੍ਰੀਤ ਲੱਗ ਗਈ, ਰੱਬ ਦਾ ਪਿਆਰ ਪੈ ਗਿਆ, ਭਗਤੀ ਵਿੱਚ ਜੁੜ ਗਏ, ਸਿਮਰਨ ਅਭਿਆਸ ਉਹਨਾਂ ਦਾ ਇਤਨਾ ਦ੍ਰਿੜ ਹੋ ਗਿਆ, ਜਿਸ ਨੂੰ ਸੱਚਮੁੱਚ ਪਿਆਰ ਕਹਿੰਦੇ ਨੇ ਉਹ ਪਿਆਰ ਨਾਮਦੇਵ ਦੇ ਅੰਦਰ ਲੱਗ ਗਿਆ। ਇਹ ਸੱਚ ਹੈ, जैसी प्रीत बारक और माता, ऐसा हर सेती मन रापा। नामे प्रीत नारायण लागी, सहज सुभाए पहो बैरागी। जैसी पर पुरखा रत नारी, ऐसी नामे प्रीत मुरारी। साई प्रीत जे आपे लाए, गुर प्रसादी दुबदा जाए। कब हूं ना टूटस रिहा समाए, नामे चित लाया सच नाए। नामदेव जी आप कहंदे ने, जैसी भूखे प्रीत अनाज, त्रिखावंत जल सेती काज। जैसी मूड कुटंब परायन, ऐसी नामे प्रीत नारायण। ऐडा प्यार लग गया जिवें भुखे नू रोटी वेख के उस वल खिच वधदी, जिवें मां अपने पुत्र वल वेख के उसनू प्यार विच किवें गले लगांदी है। कहन लगे, मैं इंज अपने रब जी नू वाहिगुरु जी नू अपना जीवन बना ले। नाम दे प्रीत लगी हर सेती, लोग छिपा कहें बुलाए। लोग कहन लगे, छिपा मैं महान कोश दे लिखारी भाई कान सिंह जी नू पढ़िया, वो कहंदे ने जदों परशुराम ने ब्राह्मण सी एवें किसे गल तो ईरखा च पै गया, कहन लगा मैं खत्री कोई नहीं रहंदी, मैं कुहाड़ा चुक लिया जेड़ा आवे वड्डी तुरिया जाए ध्यान च रख लेना। उस समय एक गल बड़ी प्रचलित होगी जिहड़ी अज भी चलती है, राम रौला ध्यान च रख लेना। मैं राम रौला दी व्याख्या पढ़ी है भी कहंदे ने तां राम रौला पिया ध्यान च रख लेना। असल च राम रौले का अर्थ ये सी भी लोग परशुराम नू जदों वड्डदा टुकदा वेखदे ते हाहाकार मच जांदी, ते लोग परस शब्द ना वरतदे, कहंदे भी राम रौला पै गया, यानी परशुराम दा रौला पै गया। उस संखेप विच राम रौला गल प्रचलित हो गई। उस समय उन्हें बड़े बड़े खत्री मुकाए मारे, ते कुछ लोग मंदिर विच जाके मूर्ति दे पिछे छिप गए। जरा जरा आहट आई ते हुण ये पुछदा कौन है, इन्हें आख्या असी छिपे हाँ, ध्यान च रख लेना, असी छिपे हाँ। वो लिखते ने वो जेडे छिपे हुए सी ना, उन्हें अपनी जात नहीं दसी, ध्यान च रख लेना, उन्हों का नाम पै गया छिपे, छिपे हुए। कुछ ये कहंदे ने, कुछ कहंदे ने भी जेड़ा छिंबा है ना असल विच ये जात नहीं, ध्यान च रख लेना। कुछ लोगों की यह भी थ्योरी है, ये जात नहीं ये किरत है। जिवें डॉक्टर जो दवाइया देवे मरीज का इलाज करे, इंजीनियर ये जात नहीं के किता है, दुकानदार ध्यान च रखना हलवाई ये किता है। तिवें जेड़े चादरा छापन का काम करते सी उसी किता, पर लोगों कह दिता चूंकि घटिया काम नू लोग उच्ची जात वाले नू उच्चा नहीं कहन लई तैयार होंदे, इस करके लोगों क्या भी यह छिंब है ये घटिया जात। भावें लोग छिपा कहें बुलाए, लोग छिपा करके कोई छिंबा करके भावें बुलाते सन, पर अंदर तो रब का प्यार सी ना, तो रब के प्यार सदका उन्होंने कैसी दशा है। अगली पंक्ति विच हजूर फुरमान करते हैं जी,
खतरी ब्राह्मण पिठ दे छोड़े, हर नाम देओ लिया मुख लाए।
जदों परमेश्वर जी प्रगट हुंदे ने उस समय खत्री ब्राह्मणा नू पिठ दे दित्ती, ते नामदेव नू अपने मथे लाया, अपना मुख दिखाया। ये सच है, करोड़ां थावां ते हर रोज आसा दी वार दा कीर्तन हुंदिया अखीरला छका पढ़दिया सारे संसार नू चेतना दिती जांदी, हर जुग जुग भगत पाया पैज रखदा आया राम राजे। हरनाकश दुष्ट हर मारिया, प्रहलाद पराया हंकारियां निंदकां पिठ दे। खत्री ब्राह्मण पिठ दे छोड़े, हंकारियां निंदकां पिठ दे, हर नाम दियो मुख लाया। खत्री ब्राह्मण पिठ दे छोड़े, हर नाम दियो लिया मुख लाए। ये सच है, हसदियां खेड़दियां चले जान मंदिर विच, ते ब्राह्मण वेखण भी जे इत्थे बह गया लोगां सानू किसे नहीं पुछना, भगती दे प्रताप सदका लोग सारे इस दी सेवा विच जुड़ जाणगे। ਸਾਡਾ ਹਲਵਾ ਮੰਡਾ ਤੇ ਗਿਆ, ਇਹਨੂੰ ਕੱਢੋ ਬਾਹਰ। ਫੜਿਆ ਨਾਮਦੇਵ ਨੂੰ, ਖਿੱਚਿਆ, ਘਸੀਟਿਆ, ਝਿੜਕਿਆ, ਮਾਰਿਆ, ਧੱਕੇ ਦਿੱਤੇ ਤੇ ਬਾਹਰ ਕੱਢ ਦਿੱਤਾ। ਨਾਮਦੇਵ ਧਿਆਨ ਚ ਰੱਖ ਲੈਣਾ, ਰੱਬ ਨਾਲ ਕਿਵੇਂ ਗੱਲ ਕਰਦੇ ਨੇ। ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹੀਨੜੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਇਹ ਕਹਿੰਦੇ ਨੇ ਤੇਰੀ ਹੀਨੜੀ ਜਾਤ, ਘਟੀਆ ਜਾਤ। ਮੈਨੂੰ ਰੱਬ, ਮੇਰੇ ਪ੍ਰਭੂ ਇੱਕ ਗੱਲ ਦੱਸ, ਇਸ ਹੀਨੜੀ ਜਾਤ ਵਾਲੇ ਨੂੰ ਇਹ ਕਹਿੰਦੇ ਨੇ ਮੰਦਰ 'ਚ ਕਿਉਂ ਆਇਆ? ਤੂੰ ਮੈਨੂੰ ਦੱਸ, ਮੇਰੀ ਹੀਨੜੀ ਜਾਤ ਅੰਦਰ ਤੂੰ ਕਿਉਂ ਆਇਆ? ਅੰਦਰ ਆਪਣੀ ਜੋਤ ਜਗਾਈ ਹੈ ਨਾ, ਅੰਦਰ ਆਪ ਬੈਠਾ ਹੈ ਨਾ, ਛੀਪੇ ਕੇ ਜਨਮ ਕਾਹੇ ਕੋ ਆਇਆ? ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਕੀ ਆਖਿਆ? ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਆਲਾ ਬੰਤੀ ਇਹੋ ਭਰਮ ਜੋ ਹੈ, ਮੁਝ ਉੱਪਰ ਸਭ ਕੋਪਲਾ, ਸੂਦ ਸੂਦ ਕਰ ਮਾਰ ਪਠਾਇਓ, ਕਹਾਂ ਕਰੋ ਬਾਪ ਬੀਠਲਾ। ਕੀ ਕਹਿੰਦੇ ਨੇ? ਹੇ ਮੇਰੇ ਪ੍ਰਭੂ, ਮੈਨੂੰ ਇੱਕ ਗੱਲ ਦੱਸ, ਇਹ ਪੰਡਿਤ ਲੋਕ ਸਾਰੇ ਭੁਲੇਖਾ ਖਾ ਗਏ ਨੇ, ਆਲਾਵੰਤੀ ਆਲਿਆ ਘਰ, ਵੰਤੀ ਘਰ ਦੇ ਮਾਲਕ, ਮੈਂ ਸਮਝਿਆ ਸੀ ਇਸ ਘਰ ਦਾ ਮਾਲਕ ਰੱਬ, ਇਹ ਬਣ ਬੈਠੇ ਆਪ ਮਾਲਕ, ਆਲਾਵੰਤੀ ਇਹੋ ਭਰਮ ਜੋ ਹੈ, ਇਹਨਾਂ ਨੂੰ ਭੁਲੇਖਾ ਪੈ ਗਿਆ ਵੀ ਇਹ ਸਾਡਾ ਘਰ ਹੈ, ਇਹ ਸਾਡਾ ਮੰਦਰ ਹੈ। ਮੈਂ ਬੇਨਤੀ ਕਰਨ ਲੱਗਾ, ਮੰਦਰ ਦੇ ਅਰਥ ਧਿਆਨ 'ਚ ਲੈਣਾ। ਅਗਰ ਤੇ ਉਸ ਮੰਦਰ ਅੰਦਰ ਪ੍ਰਭੂ ਨੇ, ਪਰਮੇਸ਼ਵਰ ਨੇ, ਤੇ ਮੰਦਰ ਹੈ, ਅਗਰ ਉਸ ਮੰਦਰ ਤੇ ਕੋਈ ਆਪ ਹੰਕਾਰੀ ਪੰਡਿਤ ਕਬਜ਼ਾ ਕਰਕੇ ਬੈਠ ਜਾਏ, ਤੇ ਮੰਦਰ ਨਹੀਂ ਮਨ ਦਰ ਹੈ, ਆਪਣਾ ਮਨ ਦਾ ਦਰਵਾਜ਼ਾ ਬਣਾ ਲੈ। ਇਸ ਮੰਦਰ ਦੇ ਇਹ ਬਣ ਗਏ ਮਾਲਕ ਵੀ ਸਾਡਾ ਮੰਦਰ, ਆਲਾਵੰਤੀ ਉਹ ਭਰਮ ਜੋ ਹੈ, ਮੁਝ ਉੱਪਰ ਸਭ ਕੋਪਲਾ, ਕੋਪਲਾ ਦੇ ਅਰਥ ਨੇ ਕ੍ਰੋਧਿਤ ਹੋ ਗਏ, ਸੂਦ ਸੂਦ ਕਰ ਮਾਰ ਪਠਾਇਓ, ਕਹਾਂ ਕਰੋ ਬਾਪ ਬੀਠਲਾ। ਤੇ ਜੇ ਤੂੰ ਆਖੇ ਨਾ ਵੀ ਮੈਂ ਤੈਨੂੰ ਦਿਆਂਗਾ ਮੁਕਤੀ, ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਅੱਜ ਤਾਂ ਤੇਰੇ ਭਗਤ ਨੂੰ ਪੈਣ ਧੱਕੇ ਮਾਰ ਪਏ, ਬੇਇੱਜ਼ਤੀ ਹੋਵੇ, ਤੇ ਮਰ ਜਾਵਾਂ ਤੇ ਆਖੋਗੇ ਮੁਕਤੀ ਦਿਓਗੇ, ਲੋਕਾਂ ਤੇ ਕਹਿਣਾ ਨਾ ਵੀ ਆ ਨਾਮਦੇਵ ਦੇਖੋ ਭਗਤ ਧੱਕੇ ਪਏ, ਹੋਰ ਕਰ ਲੈ ਭਗਤੀ। ਧਿਆਨ 'ਚ ਰੱਖਿਓ ਕਿਵੇਂ ਰੱਬ ਨਾਲ ਗੱਲ ਕਰਦੇ ਨੇ, ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣਾ ਕੋਇਲਾ, ਇਹ ਪੰਡੀਆ ਮੋਕੋ ਢੇਡ ਕਹਿਤ, ਤੇਰੀ ਪੈਜ ਪਛਾਉਂਦੀ ਹੋਏਲਾ, ਤੁਮ ਜੋ ਦਿਆਲ ਕਿਰਪਾਲ ਕਹੀਅਤ ਹੈ, ਅਤ ਭੁਜ ਭਇਓ ਅਪਾਰਲਾ, ਫੇਰ ਦੀਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾਰਲਾ। ਕਹਿੰਦੇ ਨੇ ਵਾਹਿਗੁਰੂ ਦੀ ਕਿਰਪਾ ਹੋਈ, ਭਾਵੇਂ ਮੰਦਰ ਦੇ ਪਿੱਛੇ ਬੈਠੇ ਸੀ ਪਰ ਉਹ ਦੇਹੁਰਾ ਫੇਰ ਦਿੱਤਾ, ਜਿੱਧਰ ਨਾਮਦੇਵ ਉੱਧਰ ਭਗਵਾਨ ਦੇ ਮੰਦਰ ਦਾ ਮੁੱਖ ਤੇ ਭਗਵਾਨ ਸਮਕਸ਼, ਜਿੱਧਰ ਪੰਡਿਤ ਖਲੋਤੇ ਨੇ ਉੱਧਰ ਭਗਵਾਨ ਦੀ ਵੀ ਪਿੱਠ ਤੇ ਭਗਵਾਨ ਦੇ ਮੰਦਰ ਦੀ ਵੀ ਪਿੱਠ। ਇਹ ਸੱਚ ਹੈ, ਬਸ ਪਤਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਏ, ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਸ਼ੀਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁਖ ਲਾਏ। ਕਹਿੰਦੇ ਨੇ ਭਗਵਾਨ ਨਾ ਖਿੜ ਖੜਾ ਕੇ ਹੱਸੇ, ਤੇ ਨਾਮ ਦੇ ਪਤਾ ਕੀ ਕਹਿੰਦੇ ਨੇ ਵੀ ਤੁਹਾਨੂੰ ਹਾਸਾ ਆਉਂਦਾ, ਮੇਰੀ ਬੇਇੱਜ਼ਤੀ ਹੋਈ ਹੈ, ਧੱਕੇ ਪਏ ਨੇ ਤਾਂ ਹੱਸਦੇ ਹੋ? ਭਗਵਾਨ ਕਹਿਣ ਲੱਗੇ ਨਹੀਂ, ਮੈਂ ਇਸ ਕਰਕੇ ਨਹੀਂ ਹੱਸਦਾ ਤੈਨੂੰ ਧੱਕੇ ਪਏ ਨੇ, ਮੈਂ ਇਸ ਕਰਕੇ ਹੱਸਿਆ ਵੀ ਅੱਜ ਤੋਂ ਬਾਅਦ ਮੈਂ ਤੈਨੂੰ ਇਹੋ ਜਿਹੀ ਜਗ੍ਹਾ ਥਾਂ ਦੇਵਾਂਗਾ ਜਿੱਥੇ ਸਾਰੀ ਦੁਨੀਆ ਤੇਰੇ ਅੱਗੇ ਮਸਤਕ ਚੁਕਾਏਗੀ। ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਨਾਮਦੇਵ ਜੀ ਦੀ ਬਾਣੀ ਨੂੰ ਥਾਂ ਦੇ ਦਿੱਤੀ। ਅੱਜ ਅਸੀਂ ਭਗਤ ਨਾਮਦੇਵ ਜੀ ਦਾ ਬਾਣੀ ਰੂਪ ਵਿੱਚ ਸਤਿਕਾਰ ਸਾਰਾ ਸੰਸਾਰ ਪੈ ਕਰਦੇ ਹਾਂ। ਮੇਰੇ ਸਾਹਿਬ ਕਹਿੰਦੇ ਵਾਹਿਗੁਰੂ
ਜਿਤਨੇ ਭਗਤ ਹਰ ਸੇਵਕ ਮੁਖ ਅੱਠ ਸੱਠ ਤੀਰਥ तेन तिलक कढ़ाए।
जितने भगत ते रब दे सेवक ने ओ सारे दे सारे बंदगी सन्मान करन वाले इतने सन्मान योग हो जांदे ने भी जेड़े 68 तीर्थ ने ना ਉਹ ਵੀ ਉਹਨਾਂ ਦੇ ਮਸਤਕ ਤੇ ਤਿਲਕ ਲਾਉਂਦੇ ਨੇ, ਭਾਵ ਉਹ ਵੀ ਉਹਨਾਂ ਦਾ ਸਨਮਾਨ ਕਰਦੇ ਨੇ। ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ ਕਿਲ ਵਿਖ ਮੈਲ ਭਰੇ ਪਰੇ ਵਿੱਚ ਹਮਰੇ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਕਹਿਣ ਲੱਗੇ 68 ਤੀਰਥ ਵੀ ਐਸੇ ਭਗਤ ਦਾ ਸਨਮਾਨ ਕਰਦੇ ਹਨ ਜੀ।
ਜਨ ਨਾਨਕ ਤਿੰਨ ਕੋ ਅਨ ਦਿਨ ਪਰਸੇ जे कृपा करे हर राय।
ऐसे पवित्र जीवन वाले जिन्हां दा 68 तीर्थां भी सन्मान कीता, हजूर दा कथन है 68 तीर्थ तिस संग रह जिन हर हिरदे रिहा समाए। तो ऐसे भगत उत्तम अवस्था वाले हो गए। गुरु रामदास पातशाह चौथे नानक जामा फरमान करदे ने, जन नानक तिन को अन दिन परसे जे कृपा करे हर राय। जे वाहिगुरु दी कृपा होवे ते मैं ऐसे भगतां दा हर रोज परसे दे अर्थ अखरी ने स्पर्श ते भाव अर्थ है उन्हां दी संगत, ऐसे भगत जना दी मैं संगत करां जिन्हां कोल वाहिगुरु दा नाम सिमरन ते जीवन वाहिगुरु दे प्यार वाला बन गया। ਇਹ ਸਾਹਿਬ ਆਪ ਰਹਿਮਤ ਕਰਨ। ਅਗਰ ਬੰਦਗੀ ਸਿਮਰਨ ਹੋਵੇਗਾ ਤੇ ਸਮਝ ਲੈਣਾ ਤੀਰਥਾਂ ਤੋਂ ਵੀ ਉੱਤਮ ਤੀਰਥ ਉਸ ਗੁਰਸਿੱਖ ਦਾ ਬਣ ਜਾਏਗਾ, ਉਹਨਾਂ ਤੇ ਵਾਹਿਗੁਰੂ ਦੀ ਬਖਸ਼ਿਸ਼ ਰਹਿਮਤ ਹੋਵੇਗੀ। ਸਾਹਿਬ ਆਪ ਰਹਿਮਤ ਕਰਨ। ਅਸਾਂ ਅੱਜ ਦੇ ਪਾਵਨ ਹੁਕਮ ਤੋਂ ਪ੍ਰੇਰਨਾ ਲੈਣੀ ਹੈ। ਅਗਰ ਜੀਵਨ ਨੀਵਾਂ ਹੈ ਤੇ ਨੀਚ ਕੀਟ ਤੇ ਕਰੈ ਰਜੰਗਾ, ਉਹ ਨੀਚ ਤੋਂ ਇੱਕ ਕੀੜੇ ਵਰਗੇ ਨੂੰ ਰਾਜ ਅਵਸਥਾ ਤੇ ਪਹੁੰਚਾ ਦੇਣ ਵਾਲਾ ਜੋ ਉਹਨਾਂ ਦੇ ਚਰਨਾਂ ਨਾਲ ਜੁੜ ਜਾਂਦੇ ਨੇ, ਨਾਮ ਸਿਮਰਨ ਅਭਿਆਸੀ ਬਣ ਜਾਂਦੇ ਨੇ। ਇਹ ਸਾਹਿਬ ਆਪ ਰਹਿਮਤ ਕਰਕੇ ਸ਼ਬਦ ਗੁਰੂ ਦੀ ਬਰਕਤ ਨਾਲ ਸਾਨੂੰ ਜੋੜਨ ਤੇ ਅਸੀਂ ਸਾਰੇ ਆਪਣਾ ਜੀਵਨ ਧਰਮ ਨਾਲ ਜੋੜੀਏ। ਜਾਤ ਪਾਤ ਦੀ ਗੱਲ ਨਾ ਕਰੀਏ, ਖੰਡੇ ਬਾਟੇ ਦੀ ਅੰਮ੍ਰਿਤ ਪਹੁਲ ਪ੍ਰਾਪਤ ਕਰਦੇ ਹਾਂ। ਮੈਂ ਬੇਨਤੀ ਕਰਦੇ ਹਾਂ ਆਪਣੇ ਜੀਵਨ ਵਿੱਚ ਨਾਮ ਦਾ ਰੰਗ ਚੜ੍ਹਾਈਏ, ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗੇ ਹੋਏ। ਇਹ ਕਹਿ ਲਈਏ ਸਾਡੀ ਹੋਲੀ ਰੰਗ ਵਾਲੀ ਨਾ ਰਹਿ ਜਾਏ, ਜੋ ਬਦਰੰਗ ਕਰੇ, ਕੱਪੜੇ ਬਦਰੰਗ ਕਰੇ, ਚਿਹਰਾ ਬਦਰੰਗ ਕਰੇ, ਜੋ ਕਾਲਖ ਉਡਾਏ, ਜੋ ਮਨੁੱਖ ਦੇ ਜੀਵਨ ਨੂੰ ਬਾਹਰੋਂ ਬਦਤਰ ਕਰ ਦੇਵੇ। ਬਲਕਿ ਮੇਰੇ ਸਾਹਿਬ ਕਹਿੰਦੇ ਨੇ ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਕਲਗੀਧਰ ਦਸ਼ਮੇਸ਼ ਪਾਤਸ਼ਾਹ ਕਹਿਣ ਲੱਗੇ ਮੈਂ ਹੋਲੀ ਤੋਂ ਹੋਲਾ ਬਣਾਇਆ, ਐ ਭਲਿਆ ਹੱਲਾ ਕਰਨ ਦੀ ਤਿਆਰੀ ਵਿੱਚ ਰਹੀ, ਤਿਆਰ ਬਾਰ ਤਿਆਰ ਹੋ ਕੇ ਗੁਰੂ ਕਾ ਖਾਲਸਾ ਬਣ ਜਾਈ, ਤਾਂ ਕਿ ਹੋਲਗੜ੍ਹ ਦਾ ਉਹ ਕਿਲ੍ਹਾ ਤੇਰੇ ਜੀਵਨ ਨੂੰ ਸੁਚੇਤ ਕਰਦਿਆਂ ਹਰ ਵੇਲੇ ਤੈਨੂੰ ਬਾਹਰੋਂ ਵੀ ਤਿਆਰ ਬਾਰ ਤਿਆਰ ਰੱਖੇ, ਅੰਦਰੋਂ ਔਗਣ ਵਿਕਾਰਾਂ ਤੋਂ ਵੀ ਤੈਨੂੰ ਤਿਆਰ ਬਾਰ ਤਿਆਰ ਰੱਖੇ, ਤਾਂ ਕਿ ਤੂੰ ਬਾਹਰੋਂ ਵੀ ਸੁਚੇਤ ਹੋਵੀਂ ਅਤੇ ਅੰਦਰੋਂ ਵੀ ਸੁਚੇਤ ਹੋਵੀਂ। ਇਹ ਮੇਰੇ ਸਾਹਿਬ ਆਪ ਰਹਿਮਤ ਕਰਨ। ਐਸਾ ਵਾਹਿਗੁਰੂ ਦੇ ਨਾਮ ਦਾ ਪਿਆਰ ਉਹ ਜੀਵਨ ਵਿੱਚ ਪੈ ਜਾਏ ਅਤੇ ਨਾਮ ਦਾ ਰੰਗ ਚੜ ਜਾਏ, ਤਾਂ ਕਿ ਜੀਵਨ ਉੱਤਮ ਸ੍ਰੇਸ਼ਟ ਅਤੇ ਸ਼੍ਰੋਮਣੀ ਬਣ ਜਾਏ ਜੀ। ਇਹਨਾਂ ਅੱਖਰਾਂ ਨਾਲ ਦੋ ਦਿਨ ਦੀ ਭਰਦੇ ਹਾਜ਼ਰੀ ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਕੋਟਾਨ ਕੋਟ ਧੰਨਵਾਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰਦੇ ਹਾਂ ਹਾਰਦਿਕ ਤੌਰ 'ਤੇ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ ਅਤੇ ਸਿੰਘ ਸਾਹਿਬ ਜੀ ਅਤੇ ਬਾਕੀ ਸਮੂਹ ਸਿੰਘ ਸਾਹਿਬਾਨ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਸਾਹਿਬ ਜੀ, ਇਹਨਾਂ ਦਾ ਧੰਨਵਾਦ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਆਓ ਦਸਹਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਹਾਂ। ਦੋ ਪੰਕਤੀਆਂ ਦਾ ਜਪ ਸ਼ਰਵਨ ਕਰਕੇ ਮੁੜ ਫਤਿਹ ਨਾਲ ਸਾਂਝ ਪਾਈਏ ਜੀ।
ਜਿਤਨੇ ਭਗਤ ਹਰ ਸੇਵਕਾ ਮੁਖ 68 ਤੀਰਥ ਤਿਨ ਤਿਲਕ ਕਢਾਏ, ਜਨ ਨਾਨਕ ਤਿਨ ਕੋ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। वाहिगुरु जी का खालसा, वाहिगुरु जी की फतेह।